मीठा लगे तेरा भाना, मीठा लगे तेरा भाना, मीठा लगे तेरा भाना, मीठा लगे तेरा भाना,
लगे तेरा भाना, मीठा लगे तेरा भाना,
तेरा भाना, तेरा भाना, तेरा भाना, तेरा भाना, तेरा भाना, तेरा भाना, तेरा भाना,
तेरा भाना, तेरा भाना, तेरा भाना,
मीठा लगे तेरा भाना, मीठा लगे तेरा भाना, मिठाल के तेरा भाना, मिठाल के तेरा भाना, नानक गुण गावो, मीठा लगे तेरा भाना, दया करो नानक गुण गावे, मीठा लगे तेरा भाना, मीठा लगे तेरा भाना, मीठा लगे तेरा भाना, मीठा लगे तेरा भाना,
मीठा लगे तेरा भाना,
मीठा लगे तेरा भाना, मीठा लगे तेरा भाना,
तब क्या करता कौन कर्म कर आया, कौन कर्म कर आया, अपना खेल आप कर देखे ठाकुर रचन रचाया, ठाकुर रचन रचाया, मीठा लगे तेरा भाना, मीठा ल लगे तेरा पाना,
मीठा लगे तेरा पाना, मीठा लगे
तेरा पाना, तेरा पाना, तेरा पाना, तेरा पाना,
तेरा पाना। निरंतर सोई मिठाल के तेरा भाना, मिठाल के तेरा भाना, कत हूँ काची दे है यानी, काची दे है यानी।
कृपा करो प्रभु करने हारे तेरी बख्श निराली,
तेरी बख्श निराली।
कृपा करो प्रभु करने हारे तेरी बख्श निराली,
तेरी बख्श निराली,
तेरी बख्श निराली, तेरी बख्श निराली, मिठाल के तेरा भाना, मिठाल के तेरा पाना। जी जंत सब तेरे कीते घट घट तू ही धियाई है,
घट घट तू ही
खत मित तू है जाने कुदरत की मना पाए
कुदरत की मना
ये कुदरत की मना पाए मीठा लगे तेरा भाना मीठा लगे तेरा भाना तेरा भाना
तेरा भाना तेरा भाना तेरा भाना तेरा भाना
मीठा लगे तेरा भाना मीठा लगे तेरा भाना अज्ञान अज्ञानी कर्म धर्म नहीं जाना
कर्म धर्म नहीं जाना
दया करो नानक गुण गावे दया करो नानक गुण गावे मीठा लगे तेरा भाना तेरा भाना मीठा लगे तेरा भाना
मीठा लगे तेरा भाना मीठा लगे तेरा भाना
ओ तेरा भाना तेरा भाना तेरा भाना तेरा भाना तेरा भाना मीठा लगे तेरा भाना
मीठा लगे तेरा भाना मीठा लगे तेरा भाना
राजी होए रजाए विच दुनिया अंदर जो मेहमाना विश्वमादी विश्वमाद विच कुदरत कादर नू कुर्बाना ओ सतगुरु जी पूरने पा रहे हन मियां मीर नू आख्या तुसी ना फिकर करो असी अकाल पुरख वाहगुरु दा पाना मन के दसना है और ए कमाई अगे गुरसिखा कोलों भी करानी है इतने तक ये बचन विलास हो ही रहे सन के चंदू दी दीवान चंदू दी नू जो गुरसिखा दी थी सी उसने सुनिया के मेरे सतगुरु जी हवेली च आए हन ते उना नू तसीहे दिते जा रहे हन किसे नू हुकुम नहीं अंदर जानदा पर पहरेदारा नू गहनिया दी पोटली दे के ते जदों ए बीबी आई वेख्या ਸਤਿਗੁਰੂ ਜੀ ਤੱਤੀ ਤਵੀ ਤੇ ਬੈਠੇ ਹਨ, ਚਿਹਰੇ ਤੇ ਕੋਈ ਆਭਾ ਹੈ, ਨੂਰ ਤਪਕ ਰਿਹਾ। ਸਤਨਾਮ ਵਾਹਿਗੁਰੂ ਜਪ ਰਹੇ ਹਨ, ਕਦੇ ਮੁਖ ਤੋਂ ਨਿਕਲਦਾ ਤੇਰਾ ਕੀਆ ਮਿੱਠਾ ਲਾਗੇ, ਕਦੇ ਕਹਿੰਦੇ ਹਨ ਮਿੱਠਾ ਲੱਗਾ ਤੇਰਾ ਭਾਣਾ। ਇਹ ਬੱਚੀ ਆਈ ਸਿੱਧੀ ਤੇ ਸਤਿਗੁਰਾਂ ਦੇ ਚਰਨਾਂ ਤੇ ਸ਼ੀਸ਼ ਰੱਖ ਦਿੱਤਾ। ਮੀਆਂ ਮੀਰ ਵੀ ਵੇਖ ਕੇ ਹੈਰਾਨ ਹੋ ਗਿਆ, ਬਈ ਇੱਥੋਂ ਤੱਕ ਇਤਨਾ ਸੇਕ ਆ ਰਿਹਾ, ਇਸ ਬੱਚੀ ਨੂੰ ਕੋਈ ਸੇਕ ਨਹੀਂ ਆ ਰਿਹਾ। ਅੱਗੇ ਜਾ ਕੇ ਸਤਿਗੁਰਾਂ ਦੇ ਚਰਨਾਂ ਤੇ ਰੋ ਕੇ ਮੱਥਾ ਟੇਕਿਆ, ਮੈਂ ਕਿਤਨੀ ਅਭਾਗਨ ਹਾਂ ਕਿ ਜਿਸ ਘਰ ਵਿੱਚ ਮੈਂ ਆਈ ਹਾਂ ਉਹ ਘਰ ਵਾਲੇ ਤੁਹਾਨੂੰ ਕਿਤਨਾ ਤਸੀਹਾ ਦੇ ਰਹੇ ਹਨ। ਕੋਈ ਮੰਦੇ ਭਾਗ ਹੋਣਗੇ, ਗੁਰਸਿੱਖਾਂ ਦੇ ਘਰ ਦਾ ਜਨਮ ਹੋਇਆ ਤੇ ਮੈਂ ਇਹਨਾਂ ਦੁਸ਼ਟਾਂ ਦੇ ਘਰ ਆ ਕੇ ਰਹੀ। ਗਰੀਬ ਨਿਵਾਜ ਮੈਂ ਬੜੀ ਦੁਖੀ ਹਾਂ, ਮੈਂ ਮਾਂ ਪਿਓ ਨੂੰ ਤਾਂ ਸੱਚ ਨਹੀਂ ਦੱਸਿਆ, ਜਦੋਂ ਵੀ ਮਿਲਦੇ ਹਨ ਮੈਂ ਕਹਿੰਦੀ ਹਾਂ ਮੈਂ ਬੜੀ ਸੁਖੀ ਹਾਂ, ਪਰ ਅੰਦਰੋਂ ਮੈਂ ਬੜੀ ਦੁਖੀ ਹਾਂ। ਮੇਰੇ ਮਾਲਕ, ਜਿਸ ਘਰ ਵਿੱਚ ਗੁਰਬਾਣੀ ਨਾ ਪੜਨ ਦਿੱਤੀ ਜਾਵੇ, ਨਾਮ ਨਾ ਜਪਣ ਦਿੱਤਾ ਜਾਵੇ, ਉੱਥੇ ਕੀ ਹਾਲ ਹੋਵੇਗਾ ਜਪਣ ਵਾਲਿਆਂ ਦਾ। ਜਿਵੇਂ ਮੱਛੀ ਨੂੰ ਜਲ ਤੋਂ ਅਲੱਗ ਕਰ ਦਈਏ ਤਾਂ ਤੜਪ ਤੜਪ ਕੇ ਜਾਨ ਦੇ ਦਿੰਦੀ ਹੈ, ਮੇਰੀ ਵੀ ਇਹੀ ਦਸ਼ਾ ਹੈ। ਉਹ ਮੇਰੇ ਮਾਲਕ, ਕਿਰਪਾ ਕਰੋ, ਇਸ ਘਰ ਵਿੱਚ ਹੁਣ ਜੀਵਨ ਨੂੰ ਚਿੱਤ ਨਹੀਂ ਕਰਦਾ, ਆਪਣੇ ਚਰਨਾਂ ਨਾਲ ਲਾ ਲਓ, ਆਪਣੇ ਚਰਨਾਂ ਵਿੱਚ ਲੀਨਤਾ ਬਖਸ਼ ਦਿਓ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਪੁੱਤਰੀ ਅਸੀਂ ਅੱਜ ਦੀ ਰਾਤ ਇੱਥੇ ਰਹਿਣਾ, ਕੱਲ ਚਲੇ ਜਾਣਾ ਦਰਗਾਹ ਵਿੱਚ ਤੇ ਤੈਨੂੰ ਵੀ ਨਾਲ ਲੈ ਚੱਲਾਂਗੇ। ਉਚਾਰਨ ਕਰੋ ਸ਼੍ਰੀ, ਤੈਨੂੰ ਵੀ ਨਾਲ ਲੈ ਚੱਲਾਂਗੇ। ਇਹ ਬੀਬੀ ਖੁਸ਼ੀ ਨਾਲ ਫੁੱਲਿਆਂ ਨਹੀਂ ਸਮਾਉਂਦੀ, ਜਦੋਂ ਘਰ ਆਈ ਚੰਦੂ ਦੀ ਧੀ ਜਿਹਦਾ ਨਾਤਾ ਕਬੂਲ ਨਹੀਂ ਸੀ ਕੀਤਾ, ਉਹ ਨਿਨਾਣ ਇਸ ਨੂੰ ਪੁੱਛਣ ਲੱਗੀ, ਭਰਜਾਈ ਜੀ ਅੱਗੇ ਤਾਂ ਤੁਸੀਂ ਬੜੇ ਮੁਰਝਾਏ ਰਹਿੰਦੇ ਹੋ, ਅੱਜ ਤੁਹਾਡੇ ਚਿਹਰੇ ਤੇ ਕੋਈ ਖੇੜਾ ਹੈ, ਕੋਈ ਖੁਸ਼ੀ ਹੈ, ਤਾਂ ਕੀ ਕਾਰਨ ਹੈ? ਤਾਂ ਬੀਬੀ ਨੇ ਸਾਰੀ ਵਿਰਥਾ ਦੱਸ ਦਿੱਤੀ, ਆਖਿਆ ਤੇਰਾ ਨਾਤਾ ਗੁਰੂ ਘਰ ਵਿੱਚ ਹੋਣ ਲੱਗਾ ਸੀ, ਤੇਰੇ ਪਿਤਾ ਨੇ ਅਹੰਕਾਰ ਕੀਤਾ। ਕਬੂਲ ਬੋਲੇ ਕਿ ਅਸੀਂ ਬੜੇ ਉੱਚੇ ਤੇ ਗੁਰੂ ਨਾਨਕ ਦਾ ਘਰ ਬਹੁਤ ਨੀਵਾਂ, ਤੇ ਪ੍ਰੋਤ ਨੂੰ ਆਖਿਆ ਬਈ ਮਹਿਲਾਂ ਦੀ ਇੱਟ ਤੂੰ ਮੋਰੀ ਨੂੰ ਲਾ ਕੇ ਚਲਾ ਆਇਆ। ਇਸ ਹੰਕਾਰ ਦੇ ਸ਼ਬਦ ਜਦੋਂ ਗੁਰਸਿੱਖਾਂ ਨੇ ਸੁਣੇ ਤਾਂ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਇਸ ਦੁਸ਼ਟ ਦਾ ਰਿਸ਼ਤਾ ਨਹੀਂ ਲੈਣਾ, ਇਹ ਹੰਕਾਰੀ ਹੈ, ਗੁਰੂ ਨਾਨਕ ਦੇ ਘਰ ਨੂੰ ਮੋਰੀ ਦੱਸ ਰਿਹਾ। ਐਸੇ ਕਬੂਲ ਬੋਲੇ ਤੇ ਹੁਣ ਉਹਨਾਂ ਤੇ ਤਸੀਹੇ ਢਹਾ ਕੇ, ਜ਼ੁਲਮ ਢਹਾ ਕੇ ਜ਼ਬਰਦਸਤੀ ਨਾਤਾ ਦੇਣਾ ਚਾਹੁੰਦਾ, ਯਤਨ ਕਰ ਰਿਹਾ ਬਈ ਤੇਰਾ ਨਾਤਾ ਉਹ ਲੈ ਲੈਣ। ਕਈ ਦਿਨ ਹੋ ਗਏ ਹਨ ਸਤਿਗੁਰਾਂ ਨੂੰ ਪਹਿਲਾਂ ਗਰਮ ਪਾਣੀ ਉਬਾਲਿਆ ਗਿਆ ਦੇਗ ਦੇ ਵਿੱਚ, ਸਤਿਗੁਰਾਂ ਨੂੰ ਬਿਠਾਇਆ ਗਿਆ ਉਬਲਦੀ ਦੇਗ ਵਿੱਚ, ਫਿਰ ਤੱਤੀ ਤਵੀ ਤੇ ਬਿਠਾਇਆ ਗਿਆ, ਪਤਾ ਨਹੀਂ ਕਿਹੜੇ ਕਿਹੜੇ ਤਸੀਹੇ ਦੇ ਰਹੇ ਹਨ। ਜਾਂ ਇਸ ਬੱਚੀ ਨੇ ਇਹ ਗੱਲ ਸੁਣੀ ਤਾਂ ਕਲੇਜੇ ਨੂੰ ਕੋਈ ਸੱਟ ਵੱਜੀ, ਤੂੰ ਵੱਜੀ, ਮੈਂ ਅਭਾਗ ਨਾ ਜੰਮਦੀ, ਮੈਂ ਜੰਮਦੀ ਹੀ ਮਰ ਜਾਂਦੀ, ਮੇਰੇ ਰਿਸ਼ਤੇ ਲਈ ਸਮਰੱਥ ਪੁਰਖ ਗੁਰੂ ਨਾਨਕ ਦੀ ਪੰਜਵੀਂ ਜੋਤ ਤੇ ਇਤਨੇ ਜ਼ੁਲਮ ਢਹਿ ਰਹੇ ਹਨ। ਬੂਹਾ ਬੰਦ ਕਰ ਲਿਆ ਤੇ ਅੰਦਰ ਰੋਣ ਲੱਗ ਪਈ। ਮਾਂ ਨੇ ਵੇਖਿਆ ਬਈ ਬੱਚੀ ਨਹੀਂ ਨਜ਼ਰ ਆ ਰਹੀ, ਉਰੋਂ ਪਰੋਂ ਮਹੱਲ ਵਿੱਚੋਂ ਵੇਖਿਆ ਕਿਤੇ ਨਹੀਂ ਲੱਭੀ, ਤੇ ਜੇ ਉਹਦੇ ਕਮਰੇ ਕੋਲੋਂ ਲੰਘੀ ਤਾਂ ਦਸਕਾਰੇ ਭਰਨ ਦੀ ਆਵਾਜ਼ ਆ ਰਹੀ ਹੈ। ਬੂਆ ਖੁਲਾਇਆ ਤਾਂ ਇਸ ਬੱਚੀ ਨੇ ਰੋ ਕੇ ਆਖਿਆ, ਮਾਂ ਤੂੰ ਮੇਰੇ ਨਾਲ ਬੜੀ ਜਾਤੀ ਕੀਤੀ ਹੈ, ਮੇਰੀ ਜੰਮਦੀ ਦਾ ਜੇ ਗਲਾ ਘੁੱਟ ਦਿੰਦੀ ਹੋ ਤਾਂ ਅੱਜ ਮੈਨੂੰ ਇਹ ਦਿਨ ਤਾਂ ਨਾ ਵੇਖਣਾ ਪੈਂਦਾ। ਉਹ ਸਮਰੱਥ ਪੁਰਖ ਪ੍ਰਤੱਖ ਹਰੀ ਦਾ ਰੂਪ ਜਿਹਨੂੰ ਮੇਰਾ ਪਿਤਾ ਦੁੱਖ ਦੇ ਰਿਹਾ, ਕਹਿਰ ਢਾ ਰਿਹਾ, ਪਤਾ ਨਹੀਂ ਕਿਤਨੇ ਜਨਮ ਲਈ ਇਹ ਆਤਮਾ ਕਲੰਕਿਤ, ਇਹ ਖਾਨਦਾਨ ਕਲੰਕਿਤ ਹੋ ਜਾਏਗਾ। ਗੁਰੂ ਨਾਨਕ ਦਾ ਦਰ ਤਾਂ ਸੀਤ ਚੁਕਾਉਣ ਲਈ ਸੀ, ਉਹ ਤਾਂ ਪਾਣਾ ਮਿੱਠਾ ਕਰਕੇ ਮੰਨਣ ਵਾਲਾ ਘਰ ਹੈ, ਗੁਰੂ ਨਾਨਕ ਦਾ ਦਰ ਹੈ। ਆ ਜਾ ਕੇ ਸੁਣ ਲੈ ਕੀ ਬੋਲ ਰਹੇ ਹਨ। ਮਿੱਠਾ ਲੱਗੇ ਤੇਰਾ ਭਾਣਾ, ਮਿੱਠਾ ਲੱਗੇ ਤੇਰਾ ਭਾਣਾ, ਤੇਰਾ ਭਾਣਾ, ਤੇਰਾ ਭਾਣਾ, ਤੇਰਾ ਭਾਣਾ, ਤੇਰਾ ਭਾਣਾ,
ਤੇਰਾ ਭਾਣਾ, ਤੇਰਾ ਭਾਣਾ, ਤੇਰਾ ਭਾਣਾ,
ਤੇਰਾ ਭਾਣਾ, ਤੇਰਾ ਭਾਣਾ, ਤੇਰਾ ਭਾਣਾ, ਤੇਰਾ ਭਾਣਾ, ਤੇਰਾ ਭਾਣਾ, ਮਿੱਠਾ ਲੱਗੇ ਤੇਰਾ ਭਾਣਾ, ਉਹ ਤਾਂ ਨਿਰੰਕਾਰ ਦੇ ਚਰਨਾਂ ਵਿੱਚ ਜੁੜੇ ਹੋਏ ਹਨ। ਤੇ ਅਸੀਂ ਪਾਪਾਂ ਦੀਆਂ ਪੰਡਾਂ ਬੰਨ ਰਹੇ ਹਾਂ, ਦਰਗਾਹ ਦੇ ਬੂਹੇ ਬੰਦ ਕਰ ਰਹੇ ਹਾਂ, ਉਹਨਾਂ ਤੇ ਕਹਿਰ ਕਮਾ ਕੇ। ਇਤਨੇ ਨੂੰ ਦੀਵਾਨ ਚੰਦੂ ਵੀ ਆ ਗਿਆ, ਕਹਿਣ ਲੱਗਾ ਕਿਉਂ ਬਈ ਇਹ ਕਿਉਂ ਰੋ ਰਹੀ ਹੈ। ਮਾਂ ਕਹਿਣ ਲੱਗੀ ਤੂੰ ਆਪ ਪੁੱਛ ਲੈ ਇਸ ਨੂੰ। ਦੀਵਾਨ ਚੰਦੂ ਪੁੱਛਣ ਲੱਗਾ ਕਿਉਂ ਰੋ ਰਹੀ ਹੈ, ਤਾਂ ਇਹ ਬੱਚੀ ਕਹਿਣ ਲੱਗੀ ਬਾਬਲਾ ਵਾਹਿਗੁਰੂ ਤੈਨੂੰ ਸੁਮਤ ਬਖਸ਼ੇ, ਤੂੰ ਅੰਮ੍ਰਿਤ ਨੂੰ ਜ਼ਹਿਰ ਬਣਾਉਣ ਦੀ ਸੋਚ ਰਿਹਾ, ਭਲਾ ਕਦੇ ਅੰਮ੍ਰਿਤ ਵੀ ਜ਼ਹਿਰ ਬਣਿਆ? ਉਹ ਸ਼ਾਂਤ ਮੂਰਤ ਬਾਣੀ ਦੇ ਬੋਹਿਤ ਨਿਰੰਕਾਰ ਦਾ ਰੂਪ, ਉਹ ਭਲਾ ਇਸ ਤਰ੍ਹਾਂ ਤੇਰੇ ਆਖੇ ਲੱਗ ਜਾਣਗੇ? ਬਾਬਲਾ ਮੈਂ ਤਾਂ ਆਕਾਸ਼ ਤੇ ਚੜੀ ਹੋਈ ਸਾਂ, ਤੂੰ ਮੈਨੂੰ ਧਰਤੀ ਦੇ ਵਿੱਚ ਮਿਲਾ ਦਿੱਤਾ, ਮੇਰੀ ਡੋਰ ਕੱਟ ਦਿੱਤੀ ਹੈ, ਕਦੇ ਤੂੰ ਕਬੂਲ ਨਾ ਬੋਲਦਾ ਤਾਂ ਮੈਂ ਗੁਰੂ ਨਾਨਕ ਦੇ ਘਰ ਵਿੱਚ ਜਾ ਕੇ ਜਗਤ ਮਾਤਾ ਸਦਵਾਉਂਦੀ, ਸਾਰਾ ਜਹਾਨ ਮੇਰੇ ਪੈਰਾਂ ਤੇ ਆ ਕੇ ਨਮਸਕਾਰਾਂ ਕਰਦਾ, ਪਰ ਮੈਂ ਕਿਸ ਜੋਗੀ ਹਾਂ? ਮੈਂ ਕਿਸੇ ਜੋਗੀ ਨਹੀਂ, ਮੇਰੇ ਭਾਗ ਕਿੱਥੇ ਇਤਨੇ? ਕਹਿਣ ਲੱਗਾ ਤੈਨੂੰ ਨਹੀਂ ਪਤਾ, ਤੂੰ ਬੱਚੀ ਐ, ਜੇ ਵੇਖਦਿਆਂ ਕਿਵੇਂ ਨਹੀਂ ਮੰਨਦੇ। ਤਾਂ ਹੁਣ ਚੰਦੂ ਨੇ ਸੋਚਿਆ ਬਈ ਹੁਣ ਕਿਵੇਂ ਮਨਾਵਾਂ ਇਹਨਾਂ ਨੂੰ, ਕਈ ਕਈ ਵਿਉਂਤਾਂ ਸੋਚੀਆਂ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਇੱਕ ਵਾਰ ਪਿਆਰ ਨਾਲ ਆਖੋ ਧੰਨ ਗੁਰੂ ਅਰਜਨ ਦੇਵ। ਅੱਜ ਪੰਜਵਾਂ ਦਿਨ ਸੀ, ਤਸੀਹੇ ਸ਼ਹਿਰੇ ਸਨ ਤੇ ਕਹਿਣ ਲੱਗੇ ਚੰਦੂ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ। ਇਹ ਕਿਲੇ ਦੇ ਨਾਲ ਹੀ ਰਾਵੀ ਦਰਿਆ ਹੈ, ਲਾਹੌਰ ਜਾਓ ਤਾਂ ਦਰਸ਼ਨ ਹੁੰਦੇ ਹਨ। ਹਵੇਲੀ ਦੇ ਪਿੱਛੋਂ ਹੀ ਇੱਕ ਰਸਤਾ ਸੀ ਜਿੱਥੇ ਦਰਿਆ ਤੇ ਪਹੁੰਚ ਸਕਦੇ ਸਨ। ਜਦੋਂ ਸਤਿਗੁਰਾਂ ਨੇ ਇਸ਼ਨਾਨ ਦੀ ਮੰਗ ਕੀਤੀ ਨਾ, ਉਸ ਵੇਲੇ ਚੰਦੂ ਕਹਿਣ ਲੱਗਾ ਠੀਕ ਹੈ ਹੁਣ ਕੁਝ ਇਹਨਾਂ ਦਾ ਮਨ ਮੰਨ ਗਿਆ। ਤੇ ਨਾਲੇ ਜਦੋਂ ਸਰੀਰ ਰੋਮ ਰੋਮ ਵਿੱਚ ਛਾਲੇ ਪਏ ਹਨ, ਜਦੋਂ ਠੰਡੇ ਪਾਣੀ ਵਿੱਚ ਨਹਾਉਣਗੇ ਤਸੀਹੇ ਵਿੱਚ ਹੋਰ ਵਾਧਾ ਹੋਵੇਗਾ, ਹੋਰ ਦੁਖੀ ਹੋਣਗੇ, ਚੀਸਾਂ ਪੈਣਗੀਆਂ। ਤੇ ਫਿਰ ਮੰਨਦਿਆਂ ਇਹਨਾਂ ਨੇ ਢਿੱਲ ਨਹੀਂ ਲਾਉਣੀ ਤਾਂ ਹੁਕਮ ਕਰ ਦਿੱਤਾ ਬਈ ਜਾਓ ਬਈ ਇਸ਼ਨਾਨ ਕਰਾਓ। ਪੰਜ ਸਿੱਖ ਜੋ ਨਾਲ ਸਨ ਉਹਨਾਂ ਨੂੰ ਵੀ ਨਾਲ ਭੇਜ ਦਿੱਤਾ। ਸਤਿਗੁਰੂ ਜੀ ਨੂੰ ਹੁਣ ਪਕੜ ਕੇ ਉਠਾਇਆ ਗਿਆ। ਹੁਣ ਇੱਕ ਵੀ ਕਦਮ ਪੁੱਟਿਆ ਨਹੀਂ ਜਾਂਦਾ। ਪੰਜੇ ਸਿੱਖਾਂ ਨੇ ਰੋ ਰੋ ਕੇ ਹਜ਼ੂਰ ਦੇ ਚਰਨ ਧੋ ਦਿੱਤੇ। ਜਦੋਂ ਇੱਕ ਵੀ ਕਦਮ ਨਾ ਪੁੱਟ ਸਕੇ ਤਾਂ ਸਿੱਖਾਂ ਨੇ ਕੰਧਾਰੇ ਤੇ ਚੁੱਕ ਲਿਆ, ਸਾਹਿਬ ਜੀ ਨੂੰ ਲਿਆਏ ਰਾਵੀ ਦੇ ਕਿਨਾਰੇ ਤੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਸਿੱਖਾਂ ਨੂੰ ਸਮਝਾ ਦਿੱਤਾ ਬਈ ਹੁਣ ਸਾਡਾ ਅੰਤ ਸਮਾਂ ਆ ਗਿਆ, ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਬਿਰਾਜਣਾ ਅਸੀਂ, ਤੁਸੀਂ ਸਾਡਾ ਸੁਨਿਆ ਦੇ ਦੇਣਾ ਅੰਮ੍ਰਿਤਸਰ, ਛੇਵੇਂ ਪਾਤਸ਼ਾਹ ਜੀ ਛੇਵੇਂ ਗੁਰੂ ਨਾਨਕ ਹੋਣਗੇ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਦੇਣਾ। ਕਹਿਣਾ ਹੁਣ ਇੱਕ ਸਿਰਫ ਮੀਰੀ ਦੀ ਕਿਰਪਾਨ ਨਹੀਂ ਪੈਰਨੀ ਜਾਂ ਪੀਰੀ ਦੀ ਕਿਰਪਾਨ ਨਹੀਂ ਪੈਰਨੀ, ਹੁਣ ਦੋਵੇਂ ਹੀ ਕਿਰਪਾਨਾਂ ਤੁਸੀਂ ਪੈਰਨੀਆਂ ਹਨ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਜ ਜੋਤਾਂ ਵਿੱਚ ਇੱਕੋ ਹੀ ਕਿਰਪਾਨ ਨਿਮਰਤਾ ਦੀ ਹੋਈ, ਇੱਕੋ ਹੀ ਪੈਰੀ ਨਿਮਰਤਾ ਦੇ ਨਾਲ ਸਮਝਾਉਣਾ। ਪਰ ਹੁਣ ਨਿਮਰਤਾ ਦਾ ਸਮਾਂ ਨਹੀਂ, ਹੁਣ ਤਲਵਾਰ ਦਾ ਸਮਾਂ ਆ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕੁਦਰਤੀ ਨਿਰੰਕਾਰ ਨੇ ਇੱਕ ਰਬਾਬੀ ਭੇਜਿਆ, ਉੱਥੇ ਸ਼ਬਦ ਸੁਣਿਆ ਆਪਨੇ, ਫਿਰ ਜਪਜੀ ਸਾਹਿਬ ਦਾ ਪਾਠ ਕੀਤਾ। ਤੇ ਫਿਰ ਸਾਹਿਬ ਜੀ ਰਾਵੀ ਵਿੱਚ ਜਿਉਂ ਇੱਕ ਕਦਮ ਹੋਰ ਅੱਗੇ ਹੋਏ, ਇੱਕ ਕਦਮ ਹੋਰ ਅੱਗੇ ਹੋਏ, ਗੋਡਿਆਂ ਤੱਕ ਜਲ ਆਇਆ, ਲੱਕ ਤੱਕ ਆਇਆ, ਗਰਦਨ ਤੱਕ ਆਇਆ। ਸਿੱਖ ਦਰਸ਼ਨ ਕਰ ਰਹੇ ਹਨ ਪਰ ਵੇਖਦਿਆਂ ਵੇਖਦਿਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿਉਂ ਜਲ ਮੇਂ ਜਲ ਆਏ, ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਤੋਂ ਪਿਆਰੀ ਸਾਧ ਸੰਗਤ, ਉਹਨਾਂ ਨੇ ਸਾਡੇ ਲਈ ਸਾਡਾ ਬਚਨ ਮੰਨ ਕੇ ਤਤੀਆਂ ਤਵੀਆਂ ਤੇ ਬੈਠੇ ਤੇ ਸਾਨੂੰ ਆਖਿਆ ਐ ਗੁਰੂ ਕੇ ਸਿੱਖ ਤੂੰ ਸਾਰੇ ਹੀ ਸੁੱਖ ਭੋਗ, ਪਰ ਨਾਲ ਇਹ ਵੀ ਕਿਹਾ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਵੀ ਕਰੋ, ਗੁਰੂ ਨੂੰ ਵੀ ਯਾਦ ਰੱਖੋ। ਤਾਂ ਇਸ ਲਈ ਖੁਸ਼ੀਆਂ ਵੀ ਉਹੀ ਭੇਜਦਾ। ਤੇ ਫਿਰ ਜਦੋਂ ਭਾਈ ਕੋਈ ਔਕੜ ਬਣ ਜਾਵੇ ਉਹਦੇ ਵਿੱਚ ਵੀ ਉਹਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਸਾਨੂੰ ਉਪਦੇਸ਼ ਦਿੱਤਾ। ਮਿੱਠਾ ਲੱਗੇ ਤੇਰਾ ਪਾਣਾ, ਮਿੱਠਾ ਲੱਗੇ ਤੇਰਾ ਪਾਣਾ, ਮਿੱਠਾ ਤੇਰਾ ਪਾਣਾ ਮਿੱਠਾ ਲੱਗੇ।